ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਸੰਤ ਦੀ ਵਾਰ ਜਿਵੇਂ ਸੱਤੇ ਬਲਵੰਡ ਦੀ ਵਾਰ ਦੀਆਂ ਪੌੜੀਆਂ ਹੀ ਰਚੀਆਂ ਹੈ, ਇਹ ਬਸੰਤ ਦੀ ਵਾਰ ਦੀਆਂ ਵੀ ਪੌੜੀਆਂ ਹੀ ਰਚਦੇ ਹਨ।
ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਸੰਤ ਰਾਗ ਦੀ ਵਾਰ ਨਾਲ ਦੋ ਸੂਰਮਿਆਂ ਦੇ ਮੁਕਾਬਲੇ ਦਾ, ਇੱਥੇ ਗੁਰਮੁਖਾਂ ਤੇ ਮਨੁੱਖਾਂ ਦਾ ਮੁਕਾਬਲਾ, ਗੁਰਮੁਖਾਂ ਦੀ ਜਿੱਤ ਹੈ, ਮਨੁੱਖਾਂ ਦੀ ਹਾਰ ਹੈ, ਵਿਵੇਕ ਤੇ ਮੋਹ ਦਾ ਮੁਕਾਬਲਾ ਹੈ, ਵਾਰ ਚੱਲਦੇ ਹਨ ਅਤੇ ਮੋਹ ਦੀ ਹਾਰ ਹੈ, ਵਿਵੇਕ ਦੀ ਜਿੱਤ ਹੈ। ਐਸੀ ਬਸੰਤ ਰਾਗ ਦੀ ਵਾਰ ਨਾਲ ਪੌੜੀਆਂ ਦਾ ਉਚਾਰਨ ਕਰਦੇ ਮਹੱਲ ਪੰਜਵਾਂ, ਮਹੱਲ ਪੰਜਵੇਂ ਸਰੂਪ ਮਹਾਰਾਜ ਸਾਹਿਬ ਬੋਲਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਪਰਮੇਸ਼ੁਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਕਾਲਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਰੂਪ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਹਰ ਕਾ ਨਾਮ ਧਿਆਇ ਕੈ,
ਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ। ਹੇ ਭਾਈ, ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ੁਰ ਹੈ, ਉਹਦੇ ਅੰਮ੍ਰਿਤ ਨਾਮ ਨੂੰ ਧਿਆ ਕਰਕੇ ਧਿਆਕਾਰ ਬਿਰਤੀ ਕਿਤੇ, ਧਿਆਕਾਰ ਬਿਰਤੀ ਜਿਹੜੀ ਹੈ, ਤੂੰ ਕਰਤਾ ਤੂੰ ਹੋਇਆ ਮੁਝਮੇ ਹੋਇਆ ਨਾ ਹੂੰ, ਜਿਹੜਾ ਉਸਦਾ ਸਿਮਰਨ ਕਰਦਿਆਂ ਕਰਦਿਆਂ ਧਿਆਤਾ ਧਿਆਨ ਤੇ ਤ੍ਰਿਕੁਟੀ ਦਾ ਭਾਵ ਹੋ ਜਾਣਾ, ਇਸ ਪ੍ਰਕਾਰ ਸਾਸਵੀ ਧਿਆਕਾਰ ਬਿਰਤੀ ਕਰਕੇ ਧਿਆਉਣੇ ਵਾਲਾ ਜੋ ਇੱਕ ਤਾਂ ਧਿਆਤਾ ਅੰਤਾ ਕਰਨ ਤੇ ਧਿਆਨ ਬਿਰਤੀ ਦਾ ਜੁੜਿਆ ਹੋਇਆ, ਤੇ ਜਿਸ ਵਿੱਚ ਜੋੜਨਾ ਹੈ ਸੋ ਉਸ ਨੂੰ ਧਿਆਉਣਾ ਕਰ, ਇਸ ਪ੍ਰਕਾਰ ਮਹਾਰਾਜ ਦੇ ਨਾਮ ਨੂੰ ਧਿਆ ਕੇ।
ਉਹ ਹਰਿਆ ਭਾਈ,
ਇਹ ਭਾਈ ਇਹ ਮਨ ਸੁੱਕਾ ਹੋਇਆ ਹੈ ਕ੍ਰਿਸ਼ਨਾ ਦੀ ਤਪਸ਼ ਕਰਕੇ, ਅਗਿਆਨ ਰੂਪੀ ਸੂਰਜ ਨੇ ਰਾਗ ਦੁੱਖ ਰੂਪੀ ਕਿਰਨਾਂ ਨਾਲ ਇਸ ਮਨ ਨੂੰ ਸੁਕਾ ਦਿੱਤਾ ਹੈ। ਇਹ ਮਹਾਰਾਜ ਸਾਹਿਬ ਦਾ ਨਾਮ ਹੈ ਠੰਡ ਪਾਉਣ ਵਾਲਾ, ਵਰਖਾ ਦੀ ਨਿਆਈ, ਇਸ ਨੂੰ ਧਿਆ ਕਰਕੇ ਹੀ ਪਿਆਰੇ।
ਉਹ ਹਰਿਆ ਭਾਈ,
ਇਹ ਭਾਈ ਹਰਾ ਭਰਾ ਸਰਦਾ ਰੂਪੀ ਜੜ ਤੇਰੇ ਅੰਦਰ ਹੋ ਜਾਵੇ ਅੰਤਾ ਕਰਨ ਦੇ, ਅਤੇ ਫਿਰ ਸਤਸੰਤੋਖ ਦੇ ਪੱਤਰੇ ਨਿਕਲੇ ਆਉਣ, ਕਰਨਾ ਮੇਤੀਆਂ ਸੁੰਦਰ ਡਾਹਣੀਆਂ ਹੋਇਆ ਆਉਣ, ਧਰਮ ਦੇ ਫੁੱਲ ਲੱਗ ਜਾਣ, ਗਿਆਨ ਰੂਪੀ ਫਲ ਲੱਗ ਜਾਵੇ, ਅੰਤੋਂ ਪ੍ਰਕਾਸ਼ ਰੂਪੀ ਇਹਦੇ ਚੋਂ ਤ੍ਰਿਪਤੀ ਪ੍ਰਾਪਤ ਹੋ ਜਾਏ ਤੈਨੂੰ, ਇਹ ਹਰਾ ਭਰਾ ਹੋ ਜਾ ਹੇ ਭਾਈ।
ਕਰਮ ਲਿਖੰਤ ਪਾਈ ਹੈ,
ਇਹ ਜਦੋਂ ਪੂਰਵਲੇ ਜਨਮਾਂ ਤੇ ਕੀਤੇ ਸੀ ਨਾ ਕਰਮ ਜਿਹੜੇ, ਉਹ ਪੁੰਨ ਕੀਤੇ ਹੋਇਆ ਅਨੁਸਾਰ ਇਹ ਕਲਯੁਗ ਦਾ ਜਮਾਨਾ ਜਿੱਥੇ ਥੋੜਾ ਚਿਰ ਸਾਧਨ ਕਰਿਆ ਕਲਿਆਣ ਹੋ ਜਾਂਦੀ ਹੈ। ਪੂਰਵਲੇ ਯੁੱਗਾਂ ਦੀ ਬਾਬਤ ਆਪ ਨੇ ਕਿਹਾ ਹੈ, ਪਾਇਆ ਮਾਨਸ ਦੇਹ ਨੂੰ ਪੂਰਵ ਯੁੱਗੀ ਜੋ ਕਰੀ ਕਮਾਈ, ਪੂਰਵਲੇ ਯੁੱਗਾਂ ਜਿਹੜੀ ਕਮਾਈ ਕੀਤੀ ਸੀ ਉਹਦਾ ਫਲ ਕਲਯੁਗ ਦੇ ਜਮਾਨੇ ਚ ਗੁਰਸਿੱਖੀ ਦੇ ਜੀਵਨ ਜਿਉਣ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ। ਸੋ ਇਸ ਪ੍ਰਕਾਰ ਪੂਰਵਲੇ ਕਰਮਾਂ ਲਿਖਿਆ ਅਨੁਸਾਰ ਇਹ ਕਲਯੁਗ ਜਦੋਂ ਸਤਿਗੁਰੂ ਜੀ ਨੇ ਇੱਕੋ ਪਰਮੇਸ਼ਰ ਦਾ ਹੀ ਉਪਦੇਸ਼ ਦੇਣਾ ਹੈ, ਹੋਰ ਸਾਰੇ ਕਰਮ ਧਰਮ ਛਡਾ ਦੇਣੇ ਹੈ, ਇਹੋ ਜਿਹਾ ਸਮਾਂ ਜਿਹੜਾ ਹੈ ਪੂਰਵਲੇ ਕਰਮਾਂ ਦੀ ਲਿਖਤ ਅਨੁਸਾਰ ਗੁਰਸਿੱਖੀ ਜੀਵਨ, ਗੁਰੂ ਗ੍ਰੰਥ ਸਾਹਿਬ ਜੀ ਨਿਰਪੱਖ ਉਪਦੇਸ਼ ਦੇਣ ਵਾਲੇ, ਗੁਰੂ ਕੀ ਸੰਗਤ ਪਰਮੇਸ਼ਰ ਦੇ ਲੜ ਲਾਉਣ ਵਾਲੀ, ਇਹ ਪੂਰਵਲੇ ਕਰਮ ਥੋੜੇ ਲਿਖਿਆ ਅਨੁਸਾਰ ਇਹ ਮਨੁੱਖਾ ਜਨਮ ਦੀ ਪ੍ਰਾਪਤੀ ਕੀਤੀ ਹੈ।
ਇਹ ਰੁੱਤ ਸੁਹਾਈ,
ਇਹ ਰੁੱਤ ਮਨੁੱਖਾ ਜਨਮ ਦੀ, ਕਲਯੁਗ ਦੇ ਜਮਾਨੇ ਦੀ, ਅਵਰੁੱਤ ਨਾਮ ਰੇ, ਜਦੋਂ ਮਹਾਰਾਜ ਦੇ ਨਾਮ ਜਪਣ ਦੀ ਰੁੱਤ ਹੈ, ਇਹ ਬੜੀ ਸੋਭਨੀਕ ਅਵਸਥਾ ਹੈ।
ਬਾਣ ਤਿਰਣ ਤਿਰ ਭਵਨ ਮੌਲਿਆ,
ਵੇਖ ਜਿਸ ਵਾਹਿਗੁਰੂ ਦੀ ਸੱਤਾ ਦੇ ਨਾਲ ਦਿਰਸ਼ ਵੀ ਕੱਖ ਵੀ ਤਿੰਨੇ ਭਵਨ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਪ੍ਰਫੁੱਲਤ ਹੋ ਰਹੇ ਹੈ, ਉਹ ਪਰਮੇਸ਼ੁਰ ਤਿੰਨਾਂ ਵਿੱਚ ਹੀ ਮਿਲਿਆ ਹੈ, ਦਿਰਸ਼ਾਂ ਵਿੱਚ ਵੀ, ਕੱਖਾਂ ਵਿੱਚ ਵੀ, ਤਿੰਨਾਂ ਭਵਨਾਂ ਵਿੱਚ ਵੀ ਉਹ ਮੌਲਿਆ ਪ੍ਰਫੁੱਲਤ ਹੋ ਰਿਹਾ ਹੈ। ਇਸੇ ਪ੍ਰਕਾਰ ਜਿਸ ਵਾਹਿਗੁਰੂ ਦੀ ਸੱਤਾ ਨਾਲ ਬਣ ਸਰੀਰ ਅਤੇ ਤਿੰਨ ਇੰਦਰੇ ਤੇ ਤਿੰਨ ਭਵਨ ਜਾਗਰ ਸੁਪਨ ਸੁਖੋਪਤ ਇਹ ਸਾਰੇ ਮੌਲ ਰਹੇ ਪ੍ਰਫੁੱਲਤ ਹੋ ਰਹੇ ਹੈ, ਉਹ ਇਹਨਾਂ ਸਾਰਿਆਂ ਚ ਪਰਮੇਸ਼ੁਰ ਮਿਲਿਆ ਹੋਇਆ ਹੈ।
ਅੰਮ੍ਰਿਤ ਫਲ ਪਾਈ,
ਇਹ ਭਾਈ ਪਰਮੇਸ਼ੁਰ ਦੇ ਨਾਮ ਦਾ ਬੀਜ ਬੀਜ ਕੇ ਜਿਹੜਾ ਅਮਰ ਹੋਣਾ ਮੁਕਤ ਹੋਣਾ ਹੈ, ਮੁਕਤ ਰੂਪੀ ਅੰਮ੍ਰਿਤ ਫਲ ਨੂੰ ਪਾ, ਅੰਮ੍ਰਿਤ ਬ੍ਰਹਮਾਨੰਦ ਰੂਪੀ ਫਲ ਨੂੰ ਪਾਉਣਾ ਕਰ, ਅੰਮ੍ਰਿਤ ਨਾਮ ਕਰਕੇ ਇਸ ਫਲ ਨੂੰ ਪਾਉਣਾ ਕਰ। ਜਿਹੜੇ ਨਿਸਕਾਮ ਕਰਮ ਕਰਨੇ ਬੀ ਬੀਜਣਾ ਹੈ, ਅਤੇ ਜਿਹੜੀ ਉਪਾਸ਼ਨਾ ਕਰਨੀ ਹੈ ਇਹ ਪੱਤਰ ਤੇ ਡਾਹਣੀਆਂ ਫੁੱਲ ਲੱਗਣੇ ਹੈ। ਜਿਹੜਾ ਮਹਾਰਾਜ ਸਰੂਪ ਦੀ ਸਿੱਖਿਆਤਾ ਹੋਣੀ ਹੈ ਅਮਰ ਫਲ ਹੈ, ਇਸ ਅੰਮ੍ਰਿਤ ਫਲ ਨੂੰ ਪਾਉਣਾ ਕਰ ਮੁਕਤ ਹੋਣ ਰੂਪ।
ਮਿਲ ਸਾਧੂ ਸੁਖ ਉਪਜੈ,
ਉਹ ਸੰਗਤ ਨੂੰ ਛੱਡ ਦੇ। ਸਾਧੂ ਸ੍ਰੇਸ਼ਟ ਜੋ ਮਹਾਤਮਾ ਹਨ, ਜੋ ਪਰਮੇਸ਼ਰ ਦੇ ਸਿਮਰਨ ਨੂੰ ਜੁੜੇ ਹੋਏ ਹੈ, ਉਹਨਾਂ ਦੀ ਸੰਗਤ ਮਿਲਣੇ ਕਰਕੇ ਆਤਮ ਆਨੰਦ ਦਾ ਸੁਖ ਤੇਰੇ ਅੰਦਰ ਪ੍ਰਗਟ ਹੋਵੇਗਾ, ਉਪਜੇਗਾ।
ਲੱਥੀ ਸਭ ਛਾਈ,
ਜਿਹੜੀ ਛਾਈ ਹੈ ਜਿਵੇਂ ਪਾਣੀ ਦੇ ਉੱਤੇ ਸਾਧ ਸੰਗਤ ਜੀ ਪੜਦਾ ਪਿਆ ਹੁੰਦਾ, ਛੋਈ ਪਈ ਹੁੰਦੀ ਹੈ, ਜਾਲਾ ਜਿਹਾ ਪਿਆ ਹੁੰਦਾ, ਕਾਈ ਹੁੰਦੀ ਹੈ, ਇਸੇ ਪ੍ਰਕਾਰ ਅਵਿਦਿਆ ਹੈ ਨਾ ਜਿਹੜੀ, ਇਹ ਤੇਰਾ ਅੰਤਾਕਰਨ ਜਿਹੜਾ ਹੈ ਸਰੋਵਰ ਦੀ ਨੀ ਆਈ ਹੈ। ਆਤਮ ਆਨੰਦ ਜਲ ਹੈ, ਉਹਦੇ ਚ ਅਵਿਦਿਆ ਦੀ ਕਾਈ ਛੋਈ ਪਈ ਹੋਈ ਹੈ, ਹੰਗਤਾ ਮਮਤਾ ਦਾ ਬੜਾ ਭਾਰੀ ਪੜਦਾ ਪਿਆ ਹੋਇਆ ਹੈ। ਇਹ ਛਾਈ ਅਵਿਦਿਆ ਦੀ ਜਿਹੜਾ ਪੜਦਾ ਹੈ ਇਹ ਲਹਿ ਜਾਵੇਗੀ, ਜੇ ਸੰਗਤ ਦੇ ਨਾਲ ਪਰਮੇਸ਼ਰ ਦਾ ਭਜਨ ਕਰੇਗਾ ਤੇਰੇ ਅੰਦਰ ਸੁਖ ਪ੍ਰਗਟ ਹੋ ਜਾਏਗਾ ਆਤਮ ਆਨੰਦ ਦਾ। ਅਵਿਦਿਆ ਦੀ ਕਾਈ ਛਾਈ ਪੜਦਾ ਇਹ ਲਹਿ ਜਾਵੇਗਾ, ਸਭ ਪਿਛਲਿਆਂ ਦਾ ਲਹਿ ਗਿਆ ਹੈ।
ਨਾਨਕ ਸਿਮਰੈ ਏਕ ਨਾਮ,
ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਭਾਈ ਇੱਕ ਅਦਵੈਤ ਰੂਪ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ,
ਫਿਰ ਬਹੁੜ ਨਾ ਧਾਈ,
ਮੁੜ ਕੇ ਫਿਰ ਉਹਦੀ ਜੂਨਾਂ ਚ ਨੀ ਧਾਈ ਹੁੰਦੀ, ਉਹ ਜੂਨਾਂ ਚ ਨੀ ਆਉਂਦਾ ਜਾਂਦਾ, ਆਪ ਅਨਜਾਨ ਰਹੇ ਪਾਏ ਬਸਰਾਮ। ਇਸ ਪ੍ਰਕਾਰ ਉਹ ਵਾਹਿਗੁਰੂ ਦੇ ਸਰੂਪ ਚ ਟਿਕਾ ਪਾਉਂਦਾ ਹੈ, ਫਿਰ ਉਹ 84 ਲੱਖ ਜੂਨਾਂ ਦੇ ਧਾਵੇ ਦੌੜੇ ਚ ਹਲਕਾਰੇ ਦੀ ਨਹੀਂ ਨਹੀਂ ਦੌੜਦਾ ਹੈ।
ਪੰਜੇ ਬੱਧੇ ਮਹਾਬਲੀ,
ਜਿਹੜੇ ਵੱਡੇ ਬਲੀ ਹੈ ਨਾ, ਪੰਜ ਕਾਮ ਕਰੋ ਲੋਭ ਮੋਹ ਹੰਕਾਰ, ਇਹ ਸਾਧ ਸੰਗਤ ਜੀ ਬਸ ਨਹੀਂ ਆਉਂਦੇ ਉਹਨਾਂ ਮਹਾਂਪੁਰਖਾਂ ਨੇ।
ਪੰਜੇ ਬੱਧੇ ਮਹਾਬਲੀ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਹਾਬਲੀ ਹੈ ਉਹਨਾਂ ਮਹਾਂਪੁਰਖਾਂ ਨੂੰ ਬੰਨ ਲਏ ਹੈ, ਆਪਣੇ ਅਧੀਨ ਕਰ ਲਏ ਹਨ।
ਕਰ ਸੱਚਾ ਢੋਆ,
ਜਿਨ੍ਹਾਂ ਨੇ ਸੱਚੇ ਦਾ ਢੋਆ ਆਸਰਾ ਲੈਣਾ ਕੀਤਾ, ਸੱਚੇ ਦਾ ਢੋਆ ਮਿਲਾਪ ਕੀਤਾ ਹੈ, ਸੱਚਾ ਜਿਨ੍ਹਾਂ ਨੂੰ ਢੋਆ ਸੱਚੇ ਦਾ ਨਾਮ ਭੇਟਾ ਮਿਲਿਆ ਹੈ, ਉਹਨਾਂ ਨੇ ਸੱਚੇ ਪਰਮੇਸ਼ਰ ਦੇ ਪਾਸ ਢੋਆ ਤਨ ਮਨ ਧਨ ਅਰਪ ਕੇ ਇਹ ਢੋਆ ਭੇਟਾ ਕਰਕੇ ਮਹਾਰਾਜ ਦੀ, ਇਸ ਪ੍ਰਕਾਰ ਸੱਚੇ ਦਾ ਢੋਆ ਆਸਰਾ ਲੈ ਕੇ ਉਹਨਾਂ ਨੇ ਇਹ ਸੱਚਾ ਆਸਰਾ ਲੈ ਕੇ ਸਾਧ ਸੰਗਤ ਜੀ ਬੜੇ ਬਲੀ ਸੀ ਜਿਹੜੇ ਇਹ ਬੰਨ ਲਏ ਹਨ, ਜਿਹੜੇ ਕਿਸੇ ਤੋਂ ਵੀ ਨਹੀਂ ਰੁਕਦੇ, ਸਾਰਿਆਂ ਨੂੰ ਖਰਾਬ ਕਰਦੇ ਹਨ।
ਆਪਣੇ ਚਰਨ ਜਪਾਇਨ,
ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਚਰਨਾਂ ਦਾ ਧਿਆਨ ਦਿੱਤਾ ਹੈ, ਆਪਣੇ ਚਰਨਾਂ ਦੇ ਧਿਆਨ ਨੂੰ ਦੇ ਕੇ ਆਪਦਾ ਅੰਮ੍ਰਿਤ ਨਾਮ ਜਪਾਉਣਾ ਕੀਤਾ, ਚਰਨਾਂ ਦ੍ਰਿਸ਼ਟਾਂਤ ਸਰੂਪ ਨੇ ਆਪਦੇ ਚਰਨਾਂ ਕਮਲਾਂ ਧਿਆਨ ਰੂਪ ਜਾਪ ਕਰਾਇਆ ਹੈ।
ਵਿੱਚ ਦਈਓ ਖੜੋਆ,
ਜਿਨ੍ਹਾਂ ਦੇ ਹਿਰਦੇ ਚ ਜਾਪ ਹੈ ਨਾ ਮਹਾਰਾਜ ਦਾ, ਮਾਰਨ ਕਿਹਾ ਨਾਵੈ ਅੰਦਰ ਹੋਂ ਵਸਾ ਨਾਉ ਵਸੈ ਮਨ ਆਏ। ਅਸੀਂ ਭਾਈ ਮਹਾਰਾਜ ਕਹਿੰਦੇ ਨਾਮ ਦੇ ਅੰਦਰ ਵਸਦੇ ਹਾਂ, ਜਿਸ ਦੇ ਚ ਨਾਮ ਆ ਕੇ ਵਸ ਜਾਂਦਾ ਉੱਥੇ ਅਸੀਂ ਆਪ ਆ ਕੇ ਵਸ ਜਾਂਦੇ ਹਾਂ। ਇਸ ਪ੍ਰਕਾਰ ਨਾਵੈ ਅੰਦਰ ਹੋਂ ਵਸਾ, ਨਾਮ ਜਿਸ ਦੇ ਅੰਦਰ ਹੈ ਉਹਦੀ ਹਉਮ ਹੈ ਬਸ ਹੋ ਜਾਂਦੀ ਹੈ, ਤੇ ਨਾਮ ਵਸੈ ਮਨ ਆਏ, ਜਿਨ੍ਹਾਂ ਦੇ ਮਨ ਚ ਨਾਮ ਆ ਵਸਦਾ ਉਹਨਾਂ ਦੇ ਮਨ ਚ ਮਹਾਰਾਜ ਕਹਿੰਦੇ ਸੀ ਆਪ ਆ ਕੇ ਵਸ ਜਾਂਦੇ ਹਨ।
ਵਿੱਚ ਦਈਓ ਖੜੋ,
ਇਸ ਪ੍ਰਕਾਰ ਦਈ ਜੋ ਪ੍ਰੇਰਕ ਦਾ ਨਾਮ ਹੈ, ਦਈ ਦਿਆਲੂ ਦੀ ਧਾਂਤ ਹੈ, ਸੋ ਦਈ ਪ੍ਰੇਰਕ ਜੋ ਪਰਮੇਸ਼ੁਰ ਹੈ ਉਹਦੇ ਹਿਰਦੇ ਖੜੋਆ ਨਾ ਇਸਤ ਹੋ ਗਿਆ ਹੈ।
ਰੋਗ ਸੋਗ ਸਭ ਮਿਟ ਗਏ,
ਉਹਨਾਂ ਦੇ ਸਾਧ ਸੰਗਤ ਜੀ ਹੰਕਾਰ ਦਾ ਜਿਹੜਾ ਰੋਗ ਹੈ, ਅਗਿਆਨ ਦਾ ਰੋਗ ਹੈ, ਵਿਕਾਰਾਂ ਦੇ ਰੋਗ ਹੈ, ਵਿਛੋੜੇ ਕਰਕੇ ਜਿਹੜਾ ਸੋਗ ਚਿੱਦਾ ਮਰਜਾਉਣਾ ਹੈ, ਇਹ ਸਾਰੇ ਉਹਨਾਂ ਦੇ ਦੁੱਖ ਮਿਟ ਗਏ ਹਨ।
ਨਿਤ ਨਵਾਂ ਨਿਰੂਆ,
ਨਿਤਾ ਪਰਤੀ ਨਵਾਂ ਜੋ ਮਾਰਾ ਸਾਹਿਬ ਮੇਰਾ ਨਿਤ ਨਵਾਂ, ਉਸਦਾ ਨਾਮ ਜਪ ਕੇ ਨਿਰੋਆ ਅਰੋਗ ਹੋ ਗਿਆ, ਕਿਸੇ ਪ੍ਰਕਾਰ ਦਾ ਰੋਗ ਨਹੀਂ ਰਿਹਾ ਉਹਦੇ ਅੰਦਰ, ਨਾ ਕਾਮ ਦਾ, ਨਾ ਕ੍ਰੋਧ ਦਾ, ਨਾ ਲੋਭ ਦਾ, ਨਾ ਮੋਹ ਦਾ, ਨਾ ਹੰਕਾਰ ਦਾ, ਨਾ ਅਗਿਆਨ ਦਾ। ਉਹ ਨਵੇਂ ਸਰੂਪ ਨੂੰ ਨਿਤ ਜਪ ਕੇ ਸਹਿ ਮੇਰਾ ਨਿਤ ਨਵੇਂ ਨੂੰ ਨਰੋਆ ਅਰੋਗ ਹੋ ਗਏ ਹੈ ਅਥਵਾ ਨਿਤ ਨਵਾਂ ਨਰੋਆ ਨਿਤ ਨਵੀਨ ਸਰੂਪ ਨੂੰ ਪਾ ਕੇ ਨਰੋਆ ਅਰੋਗ ਹੋ ਗਿਆ ਹੈ ਨਵੇਂ ਤੋਂ ਨਵੀਨ ਸਰੂਪ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ।
ਦਿਨ ਰਹਿਣ ਨਾਮ ਧਿਆਏ ਦਾ
ਜਿਹੜਾ ਭਾਈ ਰਾਤ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਚਿੱਤ ਨੂੰ ਇਕਾਗਰ ਕਰਕੇ
ਫਿਰ ਪਾਏ ਨਾ ਮੂਆ
ਉਹ ਸਤਿਸੰਗ ਜੀ ਮਰੀ ਪੈ ਜਾਂਦੀ ਹੈ ਭੇਡਾਂ ਨੂੰ ਬਿਮਾਰੀ ਪੈਂਦੀ ਹੈ ਊਠਾਂ ਨੂੰ ਲਾਗ ਦੀ ਬਿਮਾਰੀ ਹੁੰਦੀ ਹੈ ਫਿਰ ਸਾਰੇ ਟੋਲੇ ਹੀ ਗਲ ਜਾਂਦੇ ਹੈ ਇਹ ਮਰੀ ਪੈਣੀ ਹੈ ਜਿਸ ਪ੍ਰਕਾਰ ਕਿਸੇ ਨੂੰ ਅਤੀਸਾਰ ਲੱਗ ਜਾਣੇ ਉਛਾਲੀ ਲੱਗ ਜਾਣੀ ਇਹਨੂੰ ਕਹਿੰਦੇ ਡਾਲ ਦੀ ਬਿਮਾਰੀ ਮਰੀ ਦੀ ਬਿਮਾਰੀ ਪੈਂਦੀ ਹੈ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ
ਫਿਰ ਪਾਏ ਨਾ ਮੂਆ
ਉਹ ਫਿਰ ਸਤਿਸੰਗ ਜੀ ਪਾਏ ਨਾ ਮੂਆ ਡਾਲ ਦੀ ਬਿਮਾਰੀ ਦੀ ਨਹੀਂ ਆਈ ਉਹਨਾਂ ਨੂੰ ਬਕਾਲਾ ਰੂਪੀ ਅਤੀਸਾਰ ਨਹੀਂ ਲੱਗਦੇ ਹਨ ਅਤੇ ਹੰਕਾਰ ਕਰਨ ਨੂੰ ਉਛਾਲੀ ਨਹੀਂ ਲੱਗਦੀ ਇਸ ਪ੍ਰਕਾਰ ਮਰੀ ਦੀ ਬਿਮਾਰੀ ਨਹੀਂ ਉਹਨਾਂ ਨੂੰ ਪੈਂਦੀ ਫਿਰ ਪਾਏ ਨਾ ਮੂਆ ਉਹ ਮ੍ਰਿਤੂ ਨਹੀਂ ਪਾਉਂਦੇ ਮਰਨ ਤੋਂ ਰਹਿਤ ਹੋ ਜਾਂਦੇ ਹਨ
ਜਿਸ ਤੇ ਉਪਜਿਆ ਨਾਨਕਾ
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਦੇ ਸਰੂਪ ਤੋਂ ਅਗਿਆਨ ਕਰਕੇ ਇਹ ਜੀਵ ਭਾਵ ਵਿਚ ਪੈਦਾ ਹੋਇਆ ਹੈ
ਸੋਈ ਫਿਰ ਹੋਆ
ਉਹ ਹੀ ਬ੍ਰਹਮ ਦਾ ਰੂਪ ਹੀ ਉਲਟ ਕੇ ਹੋ ਗਿਆ ਜਿਸ ਪ੍ਰਕਾਰ ਸਾਗਰ ਬੂੰਦ ਮਿਲੇ ਜਿਸ ਪ੍ਰਕਾਰ ਸਮੁੰਦਰ ਚ ਬੂੰਦ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਐ ਬ੍ਰਹਮ ਦੇ ਵਿਚ ਮਿਲ ਕੇ ਜੀਵ ਜਿਹੜਾ ਬੂੰਦ ਤੋਂ ਛੱਡੀ ਅਲਪੱਗ ਉਹੀ ਰੂਪ ਬ੍ਰਹਮ ਰੂਪ ਹੀ ਹੋ ਗਿਆ
ਕਿੱਥੋਂ ਉਪਜੈ ਕਹਿ ਰਹਿ
ਇਹ ਪ੍ਰਸ਼ਨ ਕਰਦੇ ਹਨ ਸਿੱਖ ਮਹਾਰਾਜ ਇਹ ਜੀਵ ਕਿੱਥੋਂ ਪੈਦਾ ਹੁੰਦਾ ਹੈ ਤੇ ਕਿੱਥੇ ਰਹਿੰਦਾ ਹੈ ਇਸਤਤ ਹੋ ਕੇ
ਕਹਿ ਮਾਹੀ ਸਮਾ
ਤੇ ਕਿਹਦੇ ਵਿਚ ਇਹ ਲੀਨ ਹੁੰਦਾ ਹੈ ਇਹ ਪ੍ਰਸ਼ਨ ਗੁਪਤ ਹੈ ਸਿੱਖਾਂ ਦਾ ਤਾਂ ਮਹਾਰਾਜ ਸਾਹਿਬ ਉਸ ਨੂੰ ਬੇਅੰਤ ਕਹਿੰਦੇ ਹਨ ਕਿ ਉਹਦਾ ਬੇਅੰਤ ਦਾ ਅੰਤ ਨਹੀਂ ਪਰ ਕਿੱਥੋਂ ਉਪਜੈ ਬ੍ਰਹਮ ਵਿਚੋਂ ਹੀ ਪੈਦਾ ਹੁੰਦਾ ਤੇ ਬ੍ਰਹਮ ਵਿਚ ਹੀ ਇਸਤਤ ਰਹਿੰਦਾ ਹੈ ਤੇ ਬ੍ਰਹਮ ਦੇ ਵਿਚ ਹੀ ਸਮਾਉਂਦਾ ਲੀਨ ਹੁੰਦਾ ਹੈ ਇਹ ਗਿਆਨ ਕਾਂਡੀਆਂ ਦੇ ਮਤ ਅਨੁਸਾਰ ਇਸ ਪ੍ਰਕਾਰ ਦਾ ਅਰਥ ਗੁਪਤ ਰੂਪ ਕਰਕੇ ਸਮਝਣਾ
ਜੀ ਜੰਤ ਸਭ ਖਸਮ ਕੇ
ਮਹਾਰਾਜ ਜੀ ਜੰਤ ਕਿੰਨੇ ਕੁ ਹੈ ਜੇ ਪੁੱਛੋ ਤਾਂ ਕਹਿੰਦੇ ਜੀ ਜੋ ਬ੍ਰਹਮਾ ਆਦਿਕ ਹੈ ਜੰਤ ਜੋ ਛੋਟੇ ਮੱਛਰ ਆਦਿਕ ਹੈ ਹਸਤੀ ਤੇ ਕੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸ਼ ਕਰ ਫੂਲਾ ਕੀੜੀ ਤੋਂ ਲਾ ਕੇ ਹਾਥੀ ਤੱਕ ਜਿੰਨੇ ਸਥੂਲ ਜਾਨਵਰ ਤੇ ਸੂਖਮ ਹੈ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਫੁੱਲਤ ਹੋ ਰਿਹਾ ਇਸੇ ਪ੍ਰਕਾਰ
ਜੰਤ ਸਭ ਖਸਮ ਕੇ
ਜਿੰਨੇ ਜੀ ਜੰਤ ਛੋਟੇ ਵੱਡੇ ਜੀਆਂ ਰੂਪੀ ਬਾਜੇ ਜੀਵ ਮਾਤਰ ਸਾਰੇ ਮਾਲਕ ਦੇ ਬਣਾਏ ਹੋਏ ਆ
ਕੌਣ ਕੀਮਤ ਪਾਵੇ
ਇਹਨਾਂ ਦੀ ਪਰਮੇਸ਼ੁਰ ਆਪ ਹੀ ਜਾਣਦਾ ਕੀਮਤ ਨੂੰ ਜਿਹਨ ਸਾਰੇ ਮੱਥੇ ਤੇ ਲੇਖ ਲਿਖਿਆ ਉਹਨਾਂ ਦੇ ਹੋਰ ਕੋਈ ਜੀਵ ਤੁਛ ਜਿਹੜਾ ਅਲਪੱਗ ਹੈ ਕੌਣ ਕੀਮਤ ਪਾ ਸਕਦਾ ਆਪਦੀ ਰਚਨਾ ਨੂੰ ਪਰਮੇਸ਼ੁਰ ਆਪ ਹੀ ਜਾਣਦਾ ਹੈ
ਕਹਿਣ ਤੇ ਆਇਨ ਸੁਣਨ ਨਿਤ
ਫਿਰ ਮਹਾਰਾਜ ਕਹਿੰਦੇ ਜਿਹੜੇ ਕਹਿੰਦੇ ਆ ਪਰਮੇਸ਼ੁਰ ਦੇ ਨਾਮ ਨੂੰ ਸਰਦਾ ਰੂਪੀ ਜਵਾਨ ਦੇ ਨਾਲ ਸੁਣਦੇ ਹੈ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਕਹਿਣ
ਤੇ ਆਇਨ ਸੁਣਨ ਨਿਤ
ਜਿਹੜੇ ਪ੍ਰੀਤ ਰੂਪੀ ਜਵਾਨ ਨਾਲ ਕਹਿੰਦੇ ਹੈ ਅਤੇ ਧਿਆਉਂਦੇ ਹਨ ਗੇ ਕਹਿਣ ਧਿਆਨ ਧਿਆਉਂਦੇ ਹਨ ਧਿਆਕਾਰ ਵਿਰਤੀ ਕਰਕੇ ਤੂੰ ਤੂੰ ਕਰਤਾ ਤੂੰ ਹੋਆ ਮੁਝਮੇ ਰਹਾ ਨਾ ਹੂੰ ਹਉਮੈ ਛੱਡ ਕੇ ਜਿਹੜੇ ਧਿਆਉਂਦੇ ਹਨ
ਸੁਣਨ ਨਿਤ
ਅਤੇ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਨਾਲ ਜਿਹੜੇ ਨਿਤ ਮਹਾਰਾਜ ਦੇ ਨਾਮ ਨੂੰ ਸਰਵਣ ਕਰਦੇ ਆ
ਭਗਤ ਸੁਹਾਵੈ
ਉਹ ਮਹਾਰਾਜ ਦੇ ਭਗਤ ਹੈ ਸਾਹਿਬ ਸਿੰਘ ਜੀ ਸੁਹਾਵੈ ਸੋਭਨੀਕ ਹਨ ਉਹ ਕੁੱਲ ਦੁਨੀਆਂ ਚ ਲੁਕੇ ਛਿਪੇ ਨਹੀਂ ਹਨ ਐਸ ਲੋਕ ਚ ਵੀ ਪਰਲੋਕ ਚ ਵੀ ਉਹ ਸੋਭਨੀਕ ਹੋ ਰਹੇ ਹਨ
ਅਗਮ ਅਗੋਚਰ ਸਾਹਿਬ
ਅਗਮ ਜੋ ਮਨ ਦੇ ਸੰਕਲਪ ਦਾ ਵਿਸ਼ਾ ਨਹੀਂ ਹੈ ਅਗਮ ਸ਼ਾਸਤਰਾਂ ਕਰਕੇ ਵੀ ਜੋ ਅਗਮ ਹੈ ਅਗੋਚਰ ਇੰਦਰੀਆਂ ਦਾ ਵਿਸ਼ਾ ਵੀ ਨਹੀਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ ਰੂਪ ਨਾ ਹੋਣੇ ਤੇ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ ਆਵਾਜ਼ ਨਾ ਹੋਣੇ ਕਰਕੇ ਰਸਨਾ ਨਾਲ ਰਸ ਨਾ ਹੋਣੇ ਕਰਕੇ ਸਮਝਿਆ ਨਹੀਂ ਜਾਂਦਾ ਮਿੱਠਾ ਕੌੜਾ ਕਸੈਲਾ ਆਦਿਕ ਅਤੇ ਇਸੇ ਪ੍ਰਕਾਰ रूप नहीं नेत्रां दा विशा करके वेख्या जावे, इसे प्रकार ना सुगंधी दुर्गंधी नहीं नासा ना परखया जावे, ठंड तत नहीं चमड़ी ना परखया जावे, इस प्रकार इंद्रियां दे विषयां तो अगोचर है।
साहेबू
अते साहेबू माया वृत्ति द्वारा सारियां दा मालक है।
दूसर लवै ना लावे,
उस परमेश्वर दे दूसरा बराबर हो लवा सदर्श लाया नहीं जा सकता, दस्या नहीं जा सकता कि दूसरा उस परमेश्वर दे तुल कोई है।
सच पूरा गुर उपदेशया,
विचार ना करो बराबर नहीं कोई लाया जा सकता, जैसा तू पैसा तू ही क्या उपमा दीजा।
सच पूरा गुर उपदेशया,
सतगुरु साहब जी कहंदे ने सच्चा उपदेश पूर्ण सतगुरु जी ने बख्शिया है।
नानक सुनावे,
ये सतगुरु अर्जन देव जी कहंदे ने भाई असी संगतां दे ताई सुना रहे हां, ये सच्चा पूरे गुरां दा उपदेश है, ये सतगुरु जी गुरु अर्जन साहब जी कहंदे सी सुना रहे हां, ये तिन्ना पौड़ियां वाली वार इन्नी रची है, इहदी उठान का इस प्रकार है। सतगुरु जी जदों बसंत राग दी वार शुरू कीती है, उस वक्त वड्डा दिन आ गया सी, लंगर तैयार हो गया सी, ते लांगरी सिंह हाथ जोड़ के खड़ा रहा महाराज के अगे, गुरु महाराज साहब जी जो तीन पौड़ियां रह चुके तहां नूं दृष्टि करके तकिया, सिख हाथ जोड़ी खड़ा महाराज, कहंदे आ भाई, कहंदे महाराज भोजन तैयार है। हजूर ने उस वेले भोजन का सत्कार करने वास्ते गरीब नवाज जी नूं कहंदे इन्नी वार ही रची, फिर दोबारा दूसरी बार पौड़ियां नहीं रचियां, इन्नी तिना पौड़ियां वाली वार रहन दित्ती, ये अन्न का सत्कार किया महाराज जी ने। इस सत्कार नूं साध संगत जी गुरु महाराज साहब जी ने संगत दे अंदर अमृत रूप बाणी जिहड़ी है ये इन्नी, फिर सतगुरां की मर्जी एवें सी, ये तीन पौड़ियां की रचनी सी, इन्नी रच के ही इसका भोग पाया है। इसे प्रकार साध संगत जी इस वार दे ताई बाबू तेजा सिंह जी कितने हजूर साहब गए हैं, हजूर साहब जाके उन्होंने राह दे विचों कितने आउंदिया ने जां तां कोई कापी तैयार कीती है ते जां उन्हां नूं कोई खरड़ा मिलिया, हुण कहे हजूर साहब दी यात्रा करन गया, सानू 15 पौड़ियां वाली बसंत दी वार मिली है जिहदे च नाल सलोक लिखे है, सलोकां विच 8वें पातशाह दा इक सलोक लिखिया है, उस सलोक लिखिया वाहिगुरु नाम जहाजा चढ़े सो उतरे पार, जो सरदा कर सेम दे पार उतारन हार, गुरु नानक पूर्ण संत नाल महला इवें लिखिया है। इस प्रकार की रचना रची है अते 6वें पातशाह दे महले ते सलोक रचे है, 7वें पातशाह दे महले ते सलोक रचे है, इस प्रकार तिना पातशाह की बाणी नहीं ना गुरबाणी च लिखी हुई, 6वें पातशाह तो 9 धुना ही उचारियां जो गुरु ग्रंथ साहब विच हनगियां, 7वें बाणी का प्रचार ही किया, 8वें भी इन्नी बाणी प्यार ना पढ़ी है, जिस वेले सिख नमारन परखण गया है सूई पावे च मोम वांगू ढल गई सी, इन्नी प्यार ना बाणी गुरु हरकृष्ण साहब पढ़िया करदे। इस प्रकार इन्हां गुरां की बाणी नूं इन्हां ने कितों लिया, दरबारी दास है एक बैरों की ओरी हर जस पोथी पई है लिखी हुई, महाराज की देह जिनी है लिखत की पोथी है, ओदे च दास ने देखी है, उथों उन्हों कविता ली है दरबारी दास की कविता, ते गुरु साहब के नाम सतसंग जी रख के भी दसां पातशाह का स्वरूप क्यों बन सकता है, आ जतन करने वास्ते इउं नहीं समझिया, जे पहले पातशाह बोले तां भी दसे पातशाह ही है, जे दूजे पातशाह की बाणी है तां भी दसां पातशाह की है, एक जोत नहीं मानी, सो जोत वहा जुगत सासा कां फिर पलटी है, इउं आपदे भरम नूं मेटण वास्ते अते लोकां दीआं शंका मेटण वास्ते उन्हां नूं 15 पौड़ियां वाली ये बसंत की वार बना दी। वो दास दीआं अखां विच रायपुर जदों गए हैं उत्थे एक प्रेमी ने दिखाई सी कि जी आ वार है पढ़ लो वेख लो, मैं कहा भी मैं वेख तां लई है पर रखण दी मैनूं लोड़ नहीं, जिहड़ी गुरु साहब ने कीती है उदों उल्ट जिहड़ा आदमी बनाउंदा है ਉਹ ਆਪਦੀ ਗਲਤੀ ਨੂੰ ਮਹਿਸੂਸ ਨਹੀਂ ਕਰਦਾ, ਚੋਰੀ ਕਰਦਾ। ਮੈਂ ਦਰਬਾਰੀ ਦਾਸ ਦੀ ਪੋਥੀ ਚ ਵੇਖਿਆ ਲਿਖੀ ਹੋਈ ਕਵਿਤਾ, ਉਹ ਦਰਬਾਰੀ ਦਾਸ ਦੀ ਰਚਨਾ ਹੈ ਤੇ ਮਹਾਰਾਜ ਦੇ ਉੱਤੇ ਮਹੱਲੇ ਲਿਖੇ ਹੈ, ਸੱਤਵੇਂ ਦੇ ਤੇ ਛੇਵੇਂ ਦੇ ਤੇ ਅੱਠਵੇਂ ਦੇ। ਇਹ ਉੱਥੋਂ ਦੀ ਰਚਨਾ ਲਿਆ ਕੇ ਇਸ ਨੇ ਇਹ ਲੁਕੋ ਕੇ ਸੰਗਤਾਂ ਦੇ ਅੰਦਰ ਚੋਰੀ ਕਰਕੇ ਵੀ ਇਹ ਦਸਾਂ ਪਾਤਸ਼ਾਹਾਂ ਦੀ ਬਾਣੀ ਬਣਾਉਣ ਵਾਸਤੇ ਯਤਨ ਕੀਤਾ। ਮੈਨੂੰ ਤਾਂ ਲੋੜ ਨਹੀਂ ਇਸ ਦੀ, ਮੈਨੂੰ ਤਾਂ ਜੋ ਕੁਛ ਗੁਰੂ ਸਾਹਿਬ ਦੱਸਿਆ ਪੂਰੇ ਕਰਕੇ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਮੈਂ ਤਾਂ ਇਹੋ ਹੀ ਨਿਸ਼ਚਾ ਰੱਖਦਾ। ਇਹ ਸੁਣ ਕਰਕੇ ਉਹ ਕਹਿਣ ਲੱਗਾ, ਚੰਗਾ ਤੁਹਾਡੀ ਮਰਜ਼ੀ ਹੈ, ਜੇ ਲੈਣੀ ਤਾਂ ਪ੍ਰਚਾਰ ਵਾਸਤੇ ਲੈ ਜਾਓ। ਫਿਰ ਮੈਂ ਦੇਖ ਕੇ ਉਸੇ ਨੂੰ ਵਾਪਸ ਕਰਤੀ ਸੀ ਸਾਧ ਸੰਗਤ ਜੀ। ਇਸ ਪ੍ਰਕਾਰ ਦੇ ਬੜੇ ਯਤਨ ਕੀਤੇ ਗਏ, ਕਸ਼ਮੀਰੀ ਪੱਤਰੇ ਲਿਆ ਕੇ ਦਸਵੇਂ ਪਾਤਸ਼ਾਹ ਦੇ ਜਿਹੜੇ ਬਾਣੀ ਹੈ ਦਸਮ ਬੀੜ ਦੀ, ਉਹ ਨਿਰਗੁਣ ਦੀ ਵਾਚਕ ਲਿਖ ਕੇ, ਅਤੇ ਇਸੇ ਪ੍ਰਕਾਰ ਇਹ ਮਹੱਲੇ ਬਸੰਤ ਦੀਆਂ 15 ਪੌੜੀਆਂ ਬਣਾ ਕੇ ਇਸ ਪ੍ਰਕਾਰ ਦੇ ਮਹੱਲੇ ਚਾੜ ਕੇ ਉਹਨਾਂ ਨੇ ਯਤਨ ਕੀਤਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਵੱਲੋਂ ਪ੍ਰਵਿਰਤ ਹੋ ਜਾਵੇ ਤੇ ਇਹ ਮਹਾਰਾਜ ਦੀ ਬੀੜ ਸਾਨੂੰ ਪ੍ਰਾਪਤ ਮਿਲੀ ਹੈ। ਜਿਹੜੇ ਮਾਝੇ ਵਾਲੇ ਸੀ ਉਹਨਾਂ ਨੇ ਅੱਗੇ ਜਿੱਦ ਕਰਕੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਗੇ ਬੀੜ ਰਚੀ ਸੀ, ਇਹਨੂੰ ਪ੍ਰਵਾਨ ਨਹੀਂ ਕੀਤਾ, ਇਸ ਕਰਕੇ ਸੰਗਤਾਂ 'ਚ ਪ੍ਰਵਿਰਤ ਨਹੀਂ ਹੋਈ। ਇਹ ਜੇ ਕੁਝ ਯਤਨ ਕਰਨ ਦੇ ਯਤਨ ਕੀਤੇ ਹੈ, ਜਿਸ ਪ੍ਰਕਾਰ ਭਾਈ ਰਣਧੀਰ ਸਿੰਘ ਨੇ ਇਹ ਲਿਖ ਦਿੱਤਾ ਸੀ ਖਰੜੇ 'ਤੇ ਕਿ ਰਾਗਮਾਲਾ ਜਿਹੜੀ ਹੈ ਇਹ ਕਿ ਕਿਉਂਕਿ ਜਿਹੜਾ ਬੁਰਜ ਆਲਾ ਸੁਣਦਾ ਉਹਦੇ 'ਚ ਰਾਗਮਾਲਾ ਤੋਂ ਬਗੈਰ ਬੀੜ ਪਈ ਹੈ, ਉਹ ਹੀ ਕਰਤਾਰਪੁਰ ਸਾਹਿਬ ਦੀ ਬੀੜ ਦਾ ਉਤਾਰਾ ਸੀ, ਹੋਰ ਕੋਈ ਬੀੜ ਦਾ ਉਤਾਰਾ ਨਹੀਂ ਸੀ, ਅਤੇ ਉਹ ਹੀ ਫੂਲਾ ਆਪਣੇ ਬਾਬਾ ਆਲਾ ਸਿੰਘ ਦੇ ਬੁਰਜ 'ਚ ਉਹ ਸੇਵਾ ਕਰਦਾ ਰਿਹਾ। ਉਹ ਗੱਲ ਅਸਲ 'ਚ ਇਉਂ ਸੀ, ਦਿੱਲੀ ਵਾਲਾ ਜਿਹੜਾ ਸੋਭਾ ਸਿੰਘ ਗਿਆਨੀ ਸੀ, ਉਸ ਨੂੰ ਸਾਧ ਸਿੰਘ ਜੀ ਦਿੱਲੀ ਵਿੱਚ ਇੱਕ ਈਸਾਈ ਨੇ ਮੁਕੱਦਮਾ ਉਹਦਾ ਜਿਤਾਇਆ ਸੀ, ਕੋਈ ਘਰੋਗੀ ਮਾਮਲਾ ਸੀ ਭਰਾਵਾਂ ਦਾ ਸੋਭਾ ਸਿੰਘ ਗਿਆਨੀ ਦਾ, ਉਹ ਜਿੱਤਿਆ ਨਹੀਂ ਜਾਂਦਾ। ਇਹਨੇ ਕਿਹਾ ਸਿੱਖਾਂ 'ਚ ਕੋਈ ਨਾ ਕੋਈ ਫਰਕ ਪਾ ਦੇ, ਇਹ ਫਰਕ ਪਾਉਣ ਵਾਸਤੇ ਸੋਭਾ ਸਿੰਘ ਗਿਆਨੀ ਭਾਈ ਸੰਤੋਖ ਸਿੰਘ ਦੇ ਵੇਲੇ ਹੋਇਆ। ਉਸ ਨੂੰ ਦਿਲਵਾਲੀ ਉਹਦਾ ਨਾਂ ਸੀ। ਗੁਰੂ ਗ੍ਰੰਥ ਸਾਹਿਬ ਜੀ ਰਾਗਮਾਲਾ ਤੋਂ ਬਗੈਰ ਲਿਖ ਕੇ ਅਕਾਲ ਤਖ਼ਤ ਲਿਆਂਦੇ, ਅਕਾਲ ਤਖ਼ਤ ਲਿਆ ਕੇ ਕਿਹਾ ਮੇਰਾ ਪ੍ਰਵਾਨ ਕਰੋ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ। ਸਿੰਘਾਂ ਨੂੰ ਉਸੇ ਵੇਲੇ ਅਰਦਾਸ ਕੀਤੀ ਕਿ ਮਹਾਰਾਜ ਆਪਦੀ ਜੇ ਬਾਣੀ ਨੀ ਤਾਂ 8 ਦਿਨਾਂ ਦੇ ਅੰਦਰ ਅਸੀਂ ਜਾਂ ਤਾਂ ਸਾਰੇ ਛੱਡ ਦਿਆਂਗੇ ਪੜ੍ਹਨੀ, ਅਤੇ ਜੇ ਆਪਦੀ ਬਾਣੀ ਹੈ ਤਾਂ ਗਿਆਨੀ ਨੂੰ ਕੋਈ ਡੰਡ ਹੋਣਾ ਚਾਹੀਦਾ। ਇਹ ਸੰਗਤਾਂ ਦੀ ਅਰਦਾਸ ਮਹਾਰਾਜ ਅਕਾਲ ਤਖ਼ਤ ਦੇ ਅੱਗੇ ਕੀਤੀ, ਪ੍ਰਵਾਨ ਹੋਈ। ਉਹ ਪ੍ਰਵਾਨ ਹੋਈ ਅਰਦਾਸ 'ਚ ਗਿਆਨੀ ਸੋਭਾ ਸੁਣਦੇ ਮੂੰਹ ਵਿੱਚ ਕੀੜੇ ਪੈ ਗਏ, ਜਿਸ ਵਕਤ ਜ਼ਬਾਨ ਗਲ ਗਈ ਫਿਰ ਅਸੀਂ ਲਿਖਤੀ ਮਾਫ਼ੀ ਮੰਗੀ। ਉਹ ਹਰਿਮੰਦਰ ਸਾਹਿਬ ਦੇ ਵਿੱਚ ਲਿਖਤੀ ਮਾਫ਼ੀ ਪਹਿਲਾਂ ਸੀਗੀ, ਜਦੋਂ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਰਾਗਮਾਲਾ ਛੱਡੀ ਹੈ ਨਨਕਾਣੇ ਸਾਹਿਬ ਤੋਂ, ਅਤੇ ਇਸੇ ਤਰ੍ਹਾਂ ਪੰਜੇ ਸਾਹਿਬ ਦੀ ਅਤੇ ਲਾਹੌਰ ਦੀ ਡੇਰੇ ਸਾਹਿਬ ਦੀ ਅਤੇ ਅੰਮ੍ਰਿਤਸਰ ਗੁਰਗੱਜ ਵਾਲਿਆਂ ਨੇ ਉਦੋਂ ਲਿਖਤ ਗੁਪਤ ਕਰਤੀ ਸਾਧ ਸੰਗਤ ਜੀ। ਕਿਉਂ ਸੋਭਾ ਸਿੰਘ ਨੂੰ ਦੰਡ ਜਿਹੜਾ ਦਿੱਤਾ ਸੀ ਮਹਾਰਾਜ ਵੱਲੋਂ, ਉਹਦੀ ਜਵਾਨ ਗਲ ਗਈ ਸੀ, ਉਹ ਲਿਖਤ ਸੀ। ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਛੁਪਾ ਕੇ ਚੋਰੀ ਕਰਨੀ ਇਹ ਚੰਗਾ ਕੰਮ ਨਹੀਂ ਸੀ, ਪੰਥ ਦੀ ਚੀਜ਼ ਸੀ। ਇਸ ਪੰਥ ਦੀ ਜਿਹੜੀ ਚੀਜ਼ ਸੀ ਉਸ ਨੂੰ ਅਣਹੋਈ ਬਣਾਉਣ ਵਾਸਤੇ ਕੁਝ ਯਤਨ ਕਰਦੇ ਰਹੇ ਲੋਕ। ਸੋ ਗੁਰੂ ਮਹਾਰਾਜ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ ਉਹ ਜਿੰਨੀ ਹੈ ਇੰਨੀ ਹੈ। ਇਹਨੂੰ ਬਾਬਦੀ ਜਿਹੜੀ ਸ਼ੰਕਾ ਕਰਨੀ ਹੈ ਇਹ ਆਪਣੀ ਮਨਮਤ ਕਰਨੀ ਹੈ। ਆਪਾਂ ਇਹੋ ਅਰਦਾਸ ਕਰੀਏ ਮਹਾਰਾਜ ਸਾਡਾ ਤਾਂ ਨਿਸ਼ਚਾ ਜਿਵੇਂ ਆਪ ਨੂੰ ਪੂਰੇ ਸਤਿਗੁਰੂ ਕੀਤਾ ਉਹ ਰਹੇ, ਸਾਡਾ ਮਨ ਡੋਲੇ ਨਾ, ਹੋਰ ਕਿਸੇ ਦੀ ਬਣਾਈ ਤੇ ਰੀਝੇ ਨਾ, ਤੇ ਆਪਦੀ ਬਾਣੀ ਨੂੰ ਕਦੇ ਛੱਡੇ ਨਾ ਸੱਚੇ ਪਾਤਸ਼ਾਹ। ਇਹ ਨਿਸ਼ਚਾ ਰੱਖਣਾ ਸਾਧ ਸੰਗਤ ਜੀ। ਇਹ ਬਸੰਤ ਦੀ ਵਾਰ 3 ਪੌੜੀਆਂ ਵਾਲੀ ਗੁਰੂ ਸਾਹਿਬ ਜੀ ਨੇ ਰਚੀ ਹੈ, ਇੱਥੇ ਹੀ ਭੋਗ ਪਾਇਆ ਹੈ।
ਆਗਮ ਅਗੋਚਰ
ਸਾਹਿਬ
ਲਵੈ ਨਾ ਲਾਵੈ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।